ਦੇਖਣ ਹਾਰ ਦੀਸਣ ਹਾਰ ਦੇ ਪਿਆਰ ਵਿੱਚ ਪਿਆ ਫਿਰਦਾ ਹੈ। ਅਣਦਿਸ ਦਾ ਅਣਦਿਸ ਦੇ ਆਪਣੇ ਨਿੱਜ ਸਰੂਪ ਵਿੱਚ ਨਿਮਗਨ ਹੈ, ਪਰ ਦੇਖਣ ਹਾਰ ਅਣਦਿਸ ਦੇ ਪ੍ਰੇਮ ਵਿੱਚ ਰੰਗ ਰਤਾ ਰਹੇ, ਇਹ ਦਰਸ਼ਨ ਦੁਰਲੱਭ ਹੈ। ਇੱਕ ਪਾਸੇ ਸਤਲੁਜ ਤੇ ਬਿਆਸ, ਦੂਜੇ ਪਾਸੇ ਚਨਾਹ ਤੇ ਜੇਹਲਮ, ਵਿੱਚ ਵਹਿ ਰਹੀ ਹੈ ਰਾਵੀ, ਸੋਹਣੇ ਸੋਹਣੇ ਪਾਣੀਆਂ ਦੀ ਨਹਿ, ਜਿਸ ਦੇ ਕਿਨਾਰੇ ਆ ਟਿੱਕੇ ਹਨ ਕਿਤੇ ਨਾ ਟਿਕਣ ਵਾਲੇ ਉਪਕਾਰੀ ਬੱਦਲਾਂ ਵਾਂਗ ਚਾਲੇ ਪਏ ਰਹਿਣ ਵਾਲੇ ਪਿਆਰਾਂ ਦੇ ਪਾਤਸ਼ਾਹ ਤੇ ਸੁਲਾ ਸ਼ਾਂਤੀਆਂ ਦੇ ਸਰਦਾਰ ਟਿਕ ਰਹੇ ਹਨ ਕੁਛ ਚਿਰਾਂ ਤੋਂ ਇੱਥੇ, ਜਿਵੇਂ ਟਿਕ ਜਾਂਦੀ ਹੈ ਛੋਪਲੇ ਛੋਪਲੇ ਬਰਫ ਹਿਮਾਲਿਆ ਦੀਆਂ ਚੋਟੀਆਂ ਉੱਤੇ। ਚਾਰ ਸਫੇਰੇ ਵਰਤ ਰਹੀਆਂ ਹਨ ਠੰਡਾਂ, ਤਪੇ ਤਪੇ ਦਿਲ ਆਉਂਦੇ ਸਨ, ਸੀਤਲ ਤਾਈਆਂ ਲੈ ਜਾਂਦੇ ਸਨ, ਘਾਬਰੇ ਹੋਏ ਆ ਜੁੜਦੇ ਹਨ, ਦਿਲ ਦੀਆਂ ਜਮਾਈਆਂ ਲੈ ਚਲੇ ਜਾਂਦੇ ਹਨ, ਮਿਹਰਾਂ ਦੇ ਮੀਂਹ ਵਸਦੇ ਹਨ, ਸਤੋ ਗੁਣਾਂ ਸ਼ੁਭ ਸ੍ਰੇਸ਼ਟ ਗੁਣਾਂ ਦੀਆਂ ਲਹਿ ਲਹਿ ਕਰ ਉੱਠੀਆਂ ਹਨ ਖੇਤੀਆਂ, ਮਿੱਠੀਆਂ ਮਿੱਠੀਆਂ ਪੈਂਦੀਆਂ ਹਨ ਤਰੇਲਾਂ, ਖੁਣਕੀ ਵਰਤ ਰਹੀ ਹੈ ਆਤਮ ਰਸ ਦੀ। ਕਿਸੇ ਕਿਸੇ ਵੇਲੇ ਪੈਂਦੀ ਏ ਐਣ ਠੰਡ ਵਰਤ ਜਾਂਦੀ ਏ, ਐਸੀ ਕਿ ਦੰਦੋ ਡਿੱਕਾ ਲੱਗ ਜਾਂਦਾ ਏ, ਐਬਾਂ ਨੂੰ ਤੇ ਕੰਬਣੀ ਛਿੜ ਪੈਂਦੀ ਏ ਮੜੱਪਣਾਂ ਨੂੰ, ਭੱਜੇ ਜਾਂਦੇ ਹਨ ਦੂਰ ਦੂਰ ਤੱਤੀਆਂ ਹਵਾਵਾਂ ਦੇ ਦੇਸ਼। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਲ ਤੇ ਕੁਮਾਰ ਅਵਸਥਾ ਤਲਵੰਡੀ ਗੁਜ਼ਾਰੀ, ਯੁਵਾ ਅਵਸਥਾ ਵਿੱਚ ਸੁਲਤਾਨਪੁਰ ਆਏ ਰਹੇ ਤੇ ਘਰ ਬਾਰੀ ਸਦਾਏ, ਇੱਥੋਂ ਹੀ ਘਰ ਬਾਰ ਛੱਡਿਆ ਉਦਾਸੀ ਧਾਰੀ ਤੇ ਸੈਦਪੁਰ ਸੰਢੇ ਵਾਲੀ ਤਲਵੰਡੀ ਹੜੱਪੇ ਤੁਲੰਬੇ ਪਟਨ ਆਦਿ ਥਾਈ ਹੁੰਦੇ, ਸਤਲੁਜ ਪਾਰ ਹੋ ਦਿੱਲੀ ਨਾਨਕ ਮੱਤੇ ਹੁੰਦੇ, ਬਨਾਰਸ ਗਿਆ ਪਟਨੇ ਬਿਹਾਰ ਬੰਗਾਲ ਅਸਾਮ ਚਿੱਟਾਗਾਂਗ ਸੋਨਪੁਰ ਤਨਾਸਰਮ ਹੁੰਦੇ, ਕਟਕ ਜਗਨਨਾਥਪੁਰੀ ਆਦਿ ਤੀਰਥਾਂ ਨੂੰ ਵੇਖ ਕੇ ਮੁੜ ਪਰਤੇ, ਸਾਰੇ ਪੂਰਬ ਵਿੱਚ ਫਿਰਦੇ ਆਗਰਾ ਮਥੁਰਾ ਹੁੰਦੇ ਹੋਏ ਸੁਲਤਾਨਪੁਰ ਤੇ ਫੇਰ ਤਲਵੰਡੀ ਆਏ। ਪਹਿਲੀ ਉਦਾਸੀ ਮੁੱਕੀ, ਫਿਰ ਆਪਣੇ ਹੀ ਦੇਸ਼ ਵਿੱਚ ਜਗ੍ਹਾ ਜਗ੍ਹਾ ਫਿਰੇ, ਫਿਰ ਤਲਵੰਡੀ ਆਏ ਤੇ ਕੁਛ ਮਹੀਨੇ ਰਹਿ ਕੇ ਉੱਪਰ ਨੂੰ 80-90 ਕੋਹ ਰਾਵੀ ਦੇ ਕੰਢੇ ਕੰਢੇ ਚਲੇ ਗਏ, ਜਾਂ ਦੋਦੇ ਲਾਗੇ ਉਜਾੜ ਵਿੱਚ ਡੇਰਾ ਲਾ ਦਿੱਤਾ। ਕਰਤਾਰ ਦੇ ਰੰਗ ਇੱਥੇ ਧਰਮਸ਼ਾਲਾ ਬਣ ਗਏ, ਮਕਾਨ ਬਣ ਗਏ, ਕਰਤਾਰਪੁਰ ਬਣ ਗਿਆ। ਇੱਥੇ ਗੁਰੂ ਨਾਨਕ ਦੇਵ ਜੀ ਦਾ ਇੱਕ ਨਾਮ ਸੋਹਿਲਾ ਗੂੰਜ ਉੱਠਿਆ। ਹਿੰਦੂ ਮੁਸਲਮਾਨ ਹਰ ਮਜ਼ਹਬ ਹਰ ਮਤ ਦੇ ਆਦਮੀ ਆਉਣ ਲੱਗੇ ਤੇ ਨਿਸਤਾਰਾ ਪਾਉਣ ਲੱਗੇ, ਪਰ ਬਹੁਤ ਚਿਰ ਨਹੀਂ ਸੀ ਲੰਘਿਆ ਕਿ ਆਪ ਨੇ ਦੂਸਰੀ ਉਦਾਸੀ ਤਾਰੀ। ਐਤਕੀ ਦੱਖਣ ਨੂੰ ਤੁਰ ਪਏ ਤੇ ਸੰਗਲਾ ਦੀ ਪਹੁੰਚੇ, ਉੱਥੋਂ ਫੇਰ ਪਰਤੇ ਤੇ ਸਮਾਂ ਪਾ ਕੇ ਕਰਤਾਰਪੁਰ ਆ ਬੈਠੇ। ਜਾਂਦੇ ਆਉਂਦੇ ਸਾਰੇ ਦੱਖਣ ਦੇਸ਼ ਦੇ ਅਨੇਕ ਟਿਕਾਣੇ ਦੇਖੇ ਤੇ ਨਾਮ ਦਾ ਪ੍ਰਚਾਰ ਕੀਤਾ। ਕੁਛ ਸਮਾਂ ਫੇਰ ਕਰਤਾਰਪੁਰ ਬੈਠ ਕੇ ਸ਼ਬਦ ਸੋਹਲੇ ਦਾ ਪ੍ਰਚਾਰ ਹੁੰਦਾ ਰਿਹਾ, ਫਿਰ ਆਪ ਨੇ ਉਦਾਸੀ ਧਾਰੀ ਤੇ ਉੱਤਰਾਖੰਡ ਨੂੰ ਹੋ ਲਏ। ਕਸ਼ਮੀਰ ਤੋਂ ਹੁੰਦੇ ਮਾਨ ਸਰੋਵਰ ਤਿੱਬਤ ਵਿੱਚ ਜਾ ਨਿਕਲੇ ਤੇ ਉੱਥੋਂ ਹੋਰ ਪੂਰਬ ਰੁੱਖ ਹੁੰਦੇ ਚੀਨ ਵਿੱਚ ਚਰਨ ਪਾਉਂਦੇ ਭੂਟਾਨ ਆ ਨਿਕਲੇ, ਫਿਰ ਹਿਮਾਲੇ ਦੇ ਇਸ ਪਾਸੇ ਵਿੱਚੋਂ ਦੀ ਫਿਰਦੇ ਜੰਮੂ ਤੋਂ ਆ ਮੈਦਾਨੀ ਨਿਕਲੇ ਤੇ ਕਰਤਾਰਪੁਰ ਅੱਪੜੇ। ਕੁਛ ਚਿਰ ਫੇਰ ਕਰਤਾਰਪੁਰ ਟਿਕੇ ਤੇ ਸਵਦੇਸ਼ ਵਿੱਚ ਪ੍ਰਚਾਰ ਕੀਤਾ, ਮੁੜ ਪਕਾਰੀ ਬੱਦਲ ਤੇ ਪਰਸਵਾਰਥੀ ਵਾਯੂ ਵਾਂਗੂ ਤੁਰ ਪਏ। ਚੌਥੀ ਉਦਾਸੀ ਧਾਰੀ ਤੇ ਐਤਕੀ ਮੱਕੇ ਜਾ ਨਿਕਲੇ, ਪਤਾ ਲੱਗਦਾ ਹੈ ਕਿ ਗਏ ਸਮੁੰਦਰ ਰਸਤੇ ਹਨ ਤੇ ਆਏ ਮਦੀਨਾ ਬਗਦਾਦ ਇਰਾਨ ਆਦਿ ਦੇ ਵਿੱਚ ਦੀ ਖੁਸ਼ਕੀ ਰਸਤੇ ਹਨ ਤੇ ਫੇਰ ਕਰਤਾਰਪੁਰ ਆ ਟਿੱਕੇ। ਪੰਜਵੀਂ ਉਦਾਸੀ ਲਿਖੀ ਤਾਂ ਹੈ ਪਰ ਪਤਾ ਗੋਰਖ ਹੱਟੜੀ ਤੱਕ ਦਾ ਹੀ ਦਿੱਤਾ ਹੈ, ਜਾਪਦਾ ਹੈ ਕਿ ਇਹ ਦੌਰਾ ਸਵਦੇਸ਼ ਵਿੱਚ ਤੇ ਸਰਹੱਦ ਤੱਕ ਦਾ ਹੀ ਸੀ। ਹਮਜੰਗ ਉਸ ਵੇਲੇ ਗੁਰੂ ਜੀ ਨੇ ਸਿਆਲਕੋਟ ਵਿੱਚ 2 ਪੈਸੇ ਦਾ ਸੱਚ ਝੂਠ ਲੈਣ ਲਈ ਮਰਦਾਨੇ ਨੂੰ ਸ਼ਹਿਰ ਘੱਲਿਆ ਸੀ। ਮਰਦਾਨਾ ਹੱਟੀ ਹੱਟੀ ਸੱਚ ਝੂਠ ਦੀ ਖਰੀਦ ਲਈ ਫਿਰਿਆ। ਹੱਟੀਆਂ ਵਾਲੇ ਸੁਣਦੇ ਹੱਸਦੇ ਜਵਾਬ ਦਿੰਦੇ ਸਨ ਕਿ ਸਾਡੇ ਪਾਸ ਹੈ ਨਹੀਂ। ਇੱਕ ਮੂਲਾ ਨਾਮੇ ਸੀ ਅਟਵਾਣੀਆਂ, ਉਸ ਨੇ ਪੈਸੇ ਲੈ ਲਏ ਅਤੇ ਲਿਖ ਕੇ ਕਾਗਜ਼ ਮਰਦਾਨੇ ਦੇ ਹੱਥ ਦੇ ਦਿੱਤਾ ਸੀ, ਸੱਚ ਹੈ ਮਰਨਾ, ਝੂਠ ਹੈ ਜਿਉਣਾ। ਜਾਂ ਮਰਦਾਨਾ ਗੁਰੂ ਜੀ ਪਾਸ ਕਾਗਜ਼ ਲੈ ਕੇ ਆਇਆ ਸੀ ਤਾਂ ਆਪ ਹੱਸੇ। ਜਦ ਮੂਲਾ ਦਰਸ਼ਨਾਂ ਨੂੰ ਆਇਆ ਸੀ ਤਦ ਗੁਰੂ ਜੀ ਨੇ ਪੁੱਛਿਆ ਸੀ, ਭਾਈ ਜੋ ਤੂੰ ਕਾਗਜ਼ 'ਤੇ ਲਿਖਿਆ ਹੈ ਦਿਲ 'ਤੇ ਵੀ ਲਿਖਿਆ ਹੈ? ਉਸ ਆਖਿਆ, ਜੀ ਮੈਂ ਤਾਂ ਜੋ ਸੁਣਿਆ ਸੀ ਲਿਖ ਦਿੱਤਾ ਹੈ। ਦਿਲ 'ਤੇ ਲਿਖਣਾ ਕਿ ਕਮਾਈ ਕਰਨਾ ਮੇਰੇ ਵਿੱਚ ਅਜੇ ਤਾਂ ਨਹੀਂ ਹੈ। ਫਿਰ ਵਾਰਤਾਲਾਪ ਛਿੜ ਪਈ। ਮੂਲੇ ਨੂੰ ਵੈਰਾਗ ਦਾ ਉਛਾਲ ਆ ਗਿਆ, ਹੱਟੀ ਪੱਟੀ ਛੋੜ ਦਿੱਤੀ ਅਤੇ ਸਤਿਗੁਰਾਂ ਦੇ ਨਾਲ ਤੁਰਿਆ। ਜਾਂ ਮੂਲੇ ਨੂੰ ਨਾਲ ਰਹਿੰਦਿਆਂ ਕੁਝ ਸਮਾਂ ਲੰਘ ਗਿਆ ਤਾਂ ਇੱਕ ਦਿਨ ਸ੍ਰੀ ਗੁਰੂ ਜੀ ਨੇ ਆਖਿਆ, ਮੂਲਿਆ ਤੇਰੀ ਮੰਗ ਹੁਣ ਮਰਨਾ ਲੋਚਦੀ ਹੈ। ਉਸ ਜਾਤਾ ਹੈ ਕਿ ਤੂੰ ਜਾਂ ਮਰ ਗਿਆ ਹੈ ਜਾਂ ਸਦਾ ਲਈ ਗਿਆ ਗੁਜ਼ਰਿਆ ਫਕੀਰ ਹੋ ਗਿਆ ਹੈ। ਤੂੰ ਜਾ ਅਤੇ ਉਸ ਨੂੰ ਪਰਣਾ ਕੇ ਮਰਨੋਂ ਬਚਾ ਲੈ। ਕੁਛ ਮਾਇਆ ਵੀ ਸਾਈ ਤੋਂ ਲੈ ਦਿਵਾਉਂਦੇ ਹਾਂ, ਇਸ ਨਾਲ ਹੱਟੀ ਪੱਟੀ ਪਾ ਲੈ। ਪਰ ਦੇਖ, ਤੂੰ ਜੋ ਮਰਨ ਸੱਚ ਅਤੇ ਜੀਵਨ ਕੂੜ ਜਾਤਾ ਸੀ ਉਹ ਸੁਣੀ ਸੁਣਾਈ ਸੀ। ਜਿਸ ਵੈਰਾਗ ਤੂੰ ਹੱਟੀ ਛੱਡੀ ਸੀ ਉਛਾਲਵਾਂ ਸੀ, ਜੋ ਅਭਿਆਸ ਤੂੰ ਹੁਣ ਕਰਦਾ ਹੈ ਨਾ ਨਾ ਛੋੜੀ। ਫਿਰ ਤੂੰ ਕਾਂਪ ਨਹੀਂ ਖਾਏਗਾ, ਖਬਰਦਾਰ ਰਹੀ। ਇਸਤਰੀ ਪਦਾਰਥ ਪੁੱਤਰ ਆਦਿ ਦੇ ਮੋਹ ਵਿੱਚ ਕਰਤਾਰ ਭੁੱਲ ਜਾਂਦਾ ਹੈ। ਕਰਤਾਰ ਦੇ ਭੁੱਲਿਆਂ ਜੀਵਨ ਸੱਚ ਅਤੇ ਮਰਨ ਝੂਠ ਹੋ ਪਾਸਦਾ ਹੈ। ਕਰਤਾਰ ਯਾਦ ਰਹੇ ਤਾਂ ਮਰਨ ਅਤੇ ਜੀਵਨ 4 ਦਿਨਾਂ ਦਾ ਦਿਸਦਾ ਰਹਿੰਦਾ ਹੈ। ਸਮਾਂ ਬੀਤ ਗਿਆ, ਬਾਬਾ ਜੀ 3ਜੀ ਉਦਾਸੀ ਵੀ ਘਰ ਆਏ। ਹੁਣ ਜਦ 4ਥੀ ਲਈ ਤਿਆਰ ਹੋਏ, ਪਹਿਲਾਂ ਸਿਆਲਕੋਟ ਆਏ ਅਤੇ ਮਰਦਾਨੇ ਨੂੰ ਆਖਿਆ ਕਿ ਜਾਓ ਮੂਲੇ ਨੂੰ ਸੱਦ ਲਿਓ। ਮਰਦਾਨੇ ਆ ਕੇ ਦੱਸਿਆ ਕਿ ਹੱਟੀ 'ਤੇ ਗਿਆ ਤਾਂ ਲਾਗੇ ਦੇ ਲੋਕਾਂ ਦੱਸਿਆ ਕਿ ਘਰ ਗਿਆ ਹੈ ਜਾਂ ਘਰ ਗਿਆ ਅਤੇ ਆਵਾਜ਼ਾਂ ਦਿੱਤੀਆਂ। ਉਸ ਦੀ ਇਸਤਰੀ ਨੇ ਕਿਹਾ ਹੈ ਕਿ ਬਾਹਰ ਗਿਆ ਹੈ। ਤਦ ਗੁਰੂ ਜੀ ਚੁੱਪ ਕਰਕੇ ਸੋਚ ਵਿੱਚ ਹੋ। ਫਿਰ ਬੋਲੇ, ਮਰਦਾਨਿਆ, ਮੂਲੇ ਦੇ ਪਰਿਵਾਰ ਨੂੰ ਫਿਕਰ ਪੈ ਗਿਆ ਕਿ ਅਸੀਂ ਉਸ ਨੂੰ ਹੱਟੀ ਪੱਟੀ ਪੁੱਤਰ ਇਸਤਰੀ ਤੋਂ ਛੁਡਾ ਕੇ ਨਾਲ ਲੈ ਤੁਰਨੇ ਲਈ ਆਏ ਹਾਂ, ਇਸ ਲਈ ਛਪਾ ਲਿਆ ਨੇ। ਪਰ ਅਸੀਂ ਤਾਂ ਵੇਖਣ ਆਏ ਸਾਂ ਕਿ ਮੂਲਾ ਗ੍ਰਿਸਤ ਵਿੱਚ ਪੈ ਕੇ ਤਰਦਾ ਪਿਆ ਹੈ ਕਿ ਗੋਤੇ ਪਿਆ ਖਾਂਦਾ। ਗੋਤੇ ਖਾਂਦਾ ਹੈ ਤਾਂ ਤਾਰੀਏ ਸੂ, ਤਦੋਂ ਛੜਾ ਛਾਂਟ ਸੀ, ਵੈਰਾਗ ਉੱਛਲ ਪਿਆਸਾ ਸੂ। ਹੁਣ ਇਸਤਰੀ ਪੁੱਤਰ ਦੇ ਮੋਹ ਨੇ ਜਿਉਣ ਸੱਚ ਕਰ ਦਿਖਾਇਆ ਹੈ ਸੂ। ਬਿਨਾਂ ਪਾਣੀ ਵੇਖੇ ਹੀ ਪਹੁੰਚੇ ਟੁੰਗ ਲਏ ਸੂ। ਮਰਦਾਨਾ, ਹਾਂ ਜੀ, ਜੇ ਸੱਚ ਪੁੜ ਗਿਆ ਹੁੰਦੋ ਸੂ ਤਾਂ ਆ ਕੇ ਕਹਿ ਦਿੰਦਾ, ਜੀ ਮੈਂ ਹਾਜ਼ਰ ਹਾਂ, ਪਰ ਮੈਂ ਨਾਲ ਨਹੀਂ ਹੁਣ ਜਾ ਹੰਗਦਾ। ਇਸਤਰੀ ਪੁੱਤਰ ਪਦਾਰਥ ਦਾ ਮੋਹ ਹੁਣ ਵਿਛੜਨ ਨਹੀਂ ਦਿੰਦਾ, ਤਦ ਬੇਮੁੱਖ ਤਾਂ ਨਾ ਹੁੰਦਾ। ਤੁਸੀਂ ਵੀ ਉਸ ਦੇ ਸੱਚ ਬੋਲਣ ਦਾ ਮੁੱਲ ਪਾ ਲੈਂਦੇ ਕੰਬ ਕੇ। ਪਰ ਹੇ ਦਾਤਾ, ਤੇਰੀਆਂ ਤੂੰ ਹੀ ਜਾਣੇ, ਮਾਇਆ ਡਾਢੀ ਹੈ। ਮੈਂ ਆਪ ਕਈ ਵਾਰੀ ਡੋਲ ਜਾਂਦਾ ਹਾਂ, ਮੈਂ ਕਾਹਨੂੰ ਕਿਸੇ ਨੂੰ ਕੁਛ ਆਖਾਂ। ਦੂਜੇ ਨੂੰ ਤੋਲਣਾ ਸੌਖਾ, ਆਪ ਤੋਲੀਣਾ ਔਖਾ। ਲੋਕਾਂ ਦੀਆਂ ਖਾਮੀਆਂ ਨੈਣਾਂ ਦੇ ਸਾਹਮਣੇ ਅਤੇ ਆਪਣੀਆਂ ਓਹਲੇ ਰੱਖੀ ਦੀਆਂ ਹਨ। ਇਸ ਤਰ੍ਹਾਂ ਵਾਰਤਾਲਾਪ ਹੁੰਦੀ ਰਹੀ। ਕੁਝ ਚਿਰ ਮਗਰੋਂ ਖਬਰ ਆਈ ਕਿ ਮੂਲੇ ਨੂੰ ਗੁਹੀਰੇ ਦੇ ਕੋਠੇ ਵਿੱਚ ਛੁਪਾਇਆ ਸਾਣੇ, ਜੋ ਆਪ ਕਿਤੇ ਨਾਲ ਨਾ ਲੈ ਜਾਓ, ਉੱਥੇ ਉਸ ਨੂੰ ਸੱਪ ਡੰਗ ਗਿਆ। ਤਾਂ ਗੁਰੂ ਜੀ ਬੋਲੇ, ਮਰਦਾਨਿਆ, ਡਿੱਠਾ ਹੈ ਕਰਤਾਰ ਦਾ ਰੰਗ, ਕਰੀਦਾ ਹੈ ਚੰਗੇ ਨੂੰ, ਢੁੱਕਦਾ ਹੈ ਮੰਦਾ। ਹੋ ਮੂਲੇ ਦੀ ਕਰਾੜਾਂ ਨਾਲ ਦੋਸਤੀ ਉਸ ਨੂੰ ਬਣਕ ਬਿਰਤੀ ਵਿੱਚ ਪਾ ਗਈ। ਮਰਦਾਨਾ, ਬਣਕ ਕੀ ਜੀਓ, ਜਿਸ ਨੂੰ ਪਿੰਡਾਂ ਵਿੱਚ ਕਰਾੜ ਕਹੀਦਾ ਹੈ? ਗੁਰੂ ਜੀ, ਹਾਂ ਭਾਈ, ਕਰਾੜ ਕਹੀਦਾ ਜੋ ਹਰ ਗੱਲੇ ਲੈਣ ਲੈਣ ਦੀ ਬਿਰਤੀ ਵਿੱਚ ਰਹੇ, ਸਾਧੂ ਸੰਤ ਨੂੰ ਵੀ ਮਿਲੇ, ਮੱਥੇ ਟੇਕੇ ਤਾਂ ਆਪਣੀਆਂ ਸਧਾਰਨ ਲੋੜਾਂ ਲਈ ਮਿਲੇ। ਮਰਦਾਨਿਆਂ, ਜਗਤ ਸੰਤ ਨੂੰ ਆਪਣੇ ਪਾਰ ਉਤਾਰੇ ਲਈ ਬਹੁਤ ਘੱਟ ਮਿਲਦਾ। ਸੰਸਾਰਿਕ ਲੋੜਾਂ ਲਈ ਲੋਕ ਸੰਤ ਦੁਆਰੇ ਘੁੰਮਦੇ ਹਨ। ਇਹਨਾਂ ਵਿੱਚ ਸ਼ਕਤੀ ਹੈ, ਇਹ ਕੋਈ ਮਿਹਰ ਕਰਨਗੇ ਤਾਂ ਮਾਲ ਡੰਗਰ ਬਹੁਤ ਹੋਣਗੇ। ਕੋਈ ਰੋਗ ਦੂਰ ਕਰਨ ਲਈ, ਕੋਈ ਹੋਰ ਸੰਕਟ ਦੂਰ ਕਰਨ ਲਈ ਸੰਤ ਦੀ ਸੇਵਾ ਕਰਦਾ ਹੈ। ਸੰਤ ਤੋਂ ਆਤਮ ਲਾਭ ਲੈਣ ਵਾਲੇ ਵਿਰਲੇ। ਜਗਿਆਸੂ ਨੂੰ ਚਾਹੀਏ ਕਿ ਬਣਕ ਬਿਰਤੀ ਵਾਲਿਆਂ ਦੀ ਸੋਭਤ ਨਾ ਕਰੇ। ਉਹਨਾਂ ਦੇ ਸੰਗ ਨਾਲ ਬਿਰਤੀ ਬਣਕ ਹੋ ਜਾਂਦੀ ਹੈ। ਸੰਤ ਨੂੰ ਵੀ ਚਾਹੀਏ ਕਿ ਬਣਕ ਬਿਰਤੀ ਵਾਲੇ ਸੇਵਕਾਂ ਦੀ ਪ੍ਰੀਤ ਨੂੰ ਕੂੜੀ ਜਾਣੇ, ਕਿਉਂਕਿ ਉਹਨਾਂ ਦੀ ਪਾਇਆਂ ਕੂੜੀ ਹੈ। ਉਹ ਆਪਣੇ ਮਨੋਰਥ ਨੂੰ ਪਿਆਰ ਕਰਦਾ ਹੈ, ਕਰਤਾਰ ਕੇ ਸੱਤ ਮਾਰਗ ਨੂੰ ਪਿਆਰ ਨਹੀਂ ਕਰਦਾ। ਪਰ ਜਿਸ ਜਿਉਣ ਤੇ ਉਸਦੇ ਭੋਗਾਂ ਲਈ ਕੂੜ ਕਮਾਉਂਦਾ ਹੈ, ਉਹ ਜਿਉਣ ਕਿੱਥੇ ਅੰਤ ਹੋਣਾ ਹੈ? ਪਤਾ ਨਹੀਂ, ਜੋ ਥਾਂ ਸਲਾਮਤੀ ਦਾ ਸਮਝਦਾ ਹੈ, ਕਾਲ ਉੱਥੇ ਹੀ ਪਿਆ ਗੱਜਦਾ ਹੈ। ਸਿਆਲਕੋਟ ਤੋਂ ਤੁਰ ਕੇ ਤਲਵੰਡੀ ਆਏ। ਤਲਵੰਡੀ ਤੋਂ ਸ੍ਰੀ ਗੁਰੂ ਜੀ ਕਟਾਸ ਆ ਨਿਕਲੇ। ਵਿਸਾਖੀ ਦਾ ਮੇਲਾ ਇੱਥੇ ਕੀਤਾ। ਇਹ ਟਿਕਾਣਾ ਪਿੰਡ ਦਾਦਨ ਖਾਂ ਤੋਂ ਉੱਤਰ ਵੱਲ ਨੂੰ 12-13 ਕੂਹਾਂ 'ਤੇ ਹੈ। ਇੱਥੇ ਉਮਾਹੂ ਜਲ ਦਾ ਟਿਕਾਣਾ ਹੈ। ਹਿੰਦੂਆਂ ਵਿੱਚ ਪੁਸ਼ਕਰ ਵਾਂਗੂ ਇਸ ਨੂੰ ਵੀ ਸ਼ਿਵਜੀ ਦਾ ਨੇਤਰ ਮੰਨਦੇ ਹਨ। ਵਿਸਾਖੀ 'ਤੇ ਹਰ ਮਤ ਦੇ ਸਾਧੂ ਅਤੇ ਗ੍ਰਿਸਤੀ ਜੁੜਦੇ ਹਨ। ਇਹ ਸਮਾਂ ਨਾਮ ਸੋਹਲੋ ਦੇ ਪ੍ਰਚਾਰ ਦਾ ਉੱਤਮ ਜਾਣ ਕੇ ਗੁਰੂ ਜੀ ਇੱਥੇ ਆਏ। ਆਪ ਦੀ ਅਨੋਖੀ ਰੋ ਰੀਤ ਦੇਖ ਕੇ ਅਤੇ ਨਾਮ ਸੁਣ ਕੇ, ਜਿਸ ਦੀ ਮਸ਼ਹੂਰੀ ਸਾਰੇ ਹੋ ਰਹੀ ਸੀ, ਸੰਨਿਆਸੀਆਂ, ਯੋਗੀਆਂ ਆਦਿ ਦੇ ਮੁਖੀ ਚਰਚਾ ਕਰਨ ਲਈ ਆ ਜੁੜੇ। ਗ੍ਰਿਸਤੀਆਂ ਦੇ ਝੁੰਡ ਵੀ ਇਕੱਠੇ ਹੋ ਗਏ। ਗੁਰੂ ਜੀ ਨੂੰ ਭੇਖ ਧਾਰੀਆਂ ਦੇ ਗਿਰ ਰਹੇ ਆਚਰਣਾਂ ਦਾ ਪਤਾ ਸੀ। ਜੋ ਆਚਰਣ ਵਿੱਚ ਮਾੜੇ ਨਹੀਂ ਸਨ, ਉਹਨਾਂ ਦੀ ਸੁਰਤ ਦਾ ਬੇਲਗਾਮ ਤਰਪਦੇ ਫਿਰਨ ਦਾ ਥਹੁ ਵੀ ਸੀ। ਬਿਨਾਂ ਪੂਰਨ ਵਿਰਾਗ ਹੋਏ ਅਤੇ ਬੀਤਰਾਗ ਸਿੱਖਿਆ ਦਾਤੇ ਤੋਂ ਸਿੱਖਿਆ ਲੈ ਕੇ ਕਮਾਈ ਕੀਤੇ ਬਿਨਾਂ ਆਪੇ ਘਰ ਬਾਰ ਛੱਡ ਸੰਨਿਆਸੀ ਹੋ ਫਿਰਨ ਦੇ ਭਿਆਨਕ ਨਤੀਜੇ ਵੀ ਪਤਾ ਸਨ। ਸੋ ਸੱਚ ਦੀ ਚੋਟ ਵਦਾਨ ਠੋਕਵੀਂ ਆਪ ਨੇ ਸਭ ਨੂੰ ਲਾਈ। ਸੰਨਿਆਸੀਆਂ ਦਾ ਵਡੱਕਾ, ਤੁਸੀਂ ਸੰਨਿਆਸ ਨੂੰ ਕਿਉਂ ਮਾੜਾ ਆਖਦੇ ਹੋ? ਗੁਰੂ ਜੀ, ਮੈਂ ਕਿਸੇ ਨੂੰ ਮਾੜਾ ਨਹੀਂ ਆਖਦਾ। ਮੈਂ ਸੰਨਿਆਸੀ ਉਸ ਨੂੰ ਆਖਦਾ ਹਾਂ ਜਿਸ ਦੀ ਰਹਿਣੀ ਬਹਿਣੀ ਦਾ ਤਰੀਕਾ ਐਸਾ ਹੋਵੇ ਕਿ ਗੁਰੂ ਧਾਰਨ ਕਰੇ, ਲਿਵ ਲੱਗੀ ਰਹੇ, ਨਾਮ ਵਿੱਚ ਉਸਦਾ ਪਿਆਰ ਉਸ ਨੂੰ ਐਸਾ ਤ੍ਰਿਪਤ ਕਰੇ ਕਿ ਉਸ ਨੂੰ ਫੇਰ ਕੋਈ ਭੁੱਖ ਕੋਈ ਕਾਮਨਾ ਨਾ ਰਹੇ ਅਤੇ ਉਹ ਜਗਤ ਦਾ ਭਲਾ ਕਰੇ। ਸੰਨਿਆਸੀ, ਵੈਰਾਗ ਹੋਏ ਬਿਨਾਂ ਕੌਣ ਘਰ ਛੱਡ ਕੇ ਤਿਆਗ ਦੇ ਕਸ਼ਟ ਝੱਲਣ ਉੱਠ ਤੁਰਦਾ ਹੈ? ਗੁਰੂ ਜੀ, ਕੋਈ ਦਿਲ ਹਿਲਾਵਾ ਉਪਦੇਸ਼ ਸੁਣ ਕੇ ਜਾਂ ਗ੍ਰਿਸਤ ਦਾ ਕੋਈ ਕਸ਼ਟ ਨਾ ਚੱਲ ਸਕਣ ਕਰਕੇ ਕੋਈ ਇੱਕ ਕੱਚੇ ਵੈਰਾਗ ਦੀ ਲਹਿਰ ਉੱਠ ਖੜੋਂਦੀ ਹੈ। ਤਜਰਬੇਕਾਰ ਗੁਰੂ ਦੀ ਮੱਤ ਪ੍ਰਾਪਤ ਨਾ ਹੋਣ ਕਰਕੇ ਉਹ ਮਨ ਦੇ ਮਗਰ ਲੱਗ ਕੇ ਘਰ ਤਿਆਗ ਕੇ ਉੱਠ ਤੁਰਦਾ ਹੈ। ਫਿਰ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਦੂਸਰਿਆਂ ਦੇ ਘਰੀਂ ਮੰਗਦਾ ਪਿੰਨਦਾ ਫਿਰਦਾ ਹੈ। ਸੰਨਿਆਸੀ, ਫਿਰ ਵੀ ਉਹ ਮਨਮੁੱਖ ਤਾਂ ਨਹੀਂ? ਗੁਰੂ ਜੀ, ਗ੍ਰਿਸਤ ਧਰਮ ਜਿਸ ਦੀ ਸਿੱਖਿਆ ਮਾਂ ਬਾਪ ਤੋਂ ਸੁੱਤੇ ਹੀ ਮਿਲ ਗਈ ਸੀ, ਉਹ ਤਾਂ ਗੁਆ ਲਿਆ ਮੰਦ ਵੈਰਾਗ ਵਿੱਚ ਆ ਕੇ, ਅਤੇ ਅੱਗੋਂ ਪੂਰਾ ਗੁਰੂ ਮਿਲਿਆ ਨਹੀਂ। ਸੋ ਤਿਆਗ ਦੀ ਸਿੱਖਿਆ ਲਈ ਨਾ ਫਿਰ ਬਾਕੀ ਕੀ ਰਹਿ ਜਾਂਦਾ? ਖੋਟੀ ਮੱਤ ਦੇ ਘੁੰਮਣ ਘੇਰਾਂ ਵਿੱਚ ਰੁਲਣਾ। ਜੇ ਪੜ ਸੁਣ ਵੀ ਜਾਂਦਾ ਹੈ ਤਾਂ ਥਕਾਨ ਹੀ ਪੱਲੇ ਪੈਂਦੀ ਹੈ। ਜੇ ਦੇਸ਼ ਦੇਸ਼ਾਂਤਰਾਂ ਵਿੱਚ ਪਿਆ ਫਿਰਦਾ ਹੈ ਤਾਂ ਵੀ ਹਾਰਡ ਹੀ ਪੱਲੇ ਪੈਂਦੀ ਹੈ। ਸੰਨਿਆਸੀ, ਇਸ ਦਾ ਕੀ ਕਾਰਨ? ਪੜ ਸੁਣ ਕੇ ਤਾਂ ਮੱਤ ਆਉਂਦੀ ਹੈ। ਗੁਰੂ ਜੀ, ਪੜ੍ਹ ਲਏ ਪਾਠ, ਪਰ ਜੋ ਦੇਹ ਕਹੋ ਜਾਂ ਅੰਤਹਿਕਰਨ ਕਹੋ, ਇਹਨਾਂ ਨੂੰ ਬ੍ਰਹਮਚਰੇ ਦੀ ਅਗਨੀ ਨਾਲ ਪਕਾਇਆ ਨਾ, ਵੇਦ ਦਾ ਨਾ ਕੀਤਾ ਅਭਿਆਸ, ਫਿਰ ਸੁੱਤੇ ਹੀ ਅੰਤਹਿਕਰਨ ਨੇ ਵਾਸ਼ਨਾ ਵਿੱਚ ਤੇ ਨਾ ਪਕਾਈ ਦੇ ਇੰਦਰੀਆਂ ਨੇ ਭੋਗਾਂ ਵਿੱਚ ਜਾ ਪੈਣਾ ਹੋਇਆ। ਸੋ ਸੰਨਿਆਸੀ ਫੇਰ ਪਸ਼ੂ ਸਮਾਨ ਉਦਰ ਪੂਰਨਾ ਆਦਿ ਭੋਗਾਂ ਵਿੱਚ ਹੀ ਰਹਿ ਜਾਂਦਾ ਹੈ। ਇਹੋ ਹਾਲ ਯੋਗੀਆਂ ਦਾ ਹੈ। ਨਾ ਵੈਰਾਗ, ਨਾ ਗੁਰੂ ਦਾ ਨਾਮ ਅਭਿਆਸ, ਨਾ ਤਨ ਸਾਧਨਾ ਹੈ। ਜਿਸ ਵੇਲੇ ਜੀ ਕੀਤਾ ਪੈਸੇ ਦੀ ਲਈ ਪੰਸਾਰੀ ਦੀ ਹੱਟੀ ਤੋਂ ਗੇਰੀ, ਉਹ ਘੋਲੀ ਕੱਪੜੇ ਉਸ ਵਿੱਚ ਰੰਗ ਕੇ ਪਾ ਲਏ, ਲੀਰਾਂ ਲੱਭ ਲੱਭ ਕੇ ਗੋਦੜੀ ਬਣਾ ਲਈ। ਪਰ ਹੁਣ ਦੇ ਜੋਗੀ ਨਵੇਂ ਕੱਪੜੇ ਨੂੰ ਪਾੜ ਕੇ ਟਾਕੀਆਂ ਬਣਾ ਕੇ ਜੋੜ ਕੇ ਗੋਦੜੀ ਬਣਾਉਂਦੇ ਹਨ, ਨਾਲ ਝੋਲੀ ਪਾ ਲੈਂਦੇ ਹਨ। ਭੇਖ ਤਾਂ ਬਣ ਗਿਆ, ਪਰ ਭੇਖ ਮਾਤਰ ਨੇ ਯੋਗਾ ਰੂਪ ਤਾਂ ਨਹੀਂ ਕਰ ਦਿੱਤਾ। ਹਾਂ, ਭਿੱਖਿਆ ਮੰਗਣ ਵਾਲਾ ਭਿਖਾਰੀ ਬਣਾ ਦਿੱਤਾ ਤੇ ਮੰਗ ਮੰਗ ਇਕੱਠੀ ਕਰ ਕਰਕੇ ਜਮ੍ਹਾਂ ਕਰਨ ਵਾਲਾ ਮਾਇਆਧਾਰੀ ਬਣਾ ਦਿੱਤਾ। ਜਗਤ ਨੂੰ ਉਪਦੇਸ਼ ਵੀ ਦੇ ਲੈਂਦਾ ਹੈ ਤੇ ਘਰ ਘਰ ਮੰਗਦਾ ਵੀ ਫਿਰਦਾ ਹੈ ਇਹ ਦੱਸਣ ਲਈ ਕਿ ਮੈਂ ਤਿਆਗੀ ਹਾਂ। ਪਰ ਮਨ ਉਸ ਦੇ ਗਿਆਨ ਨੇਤਰਾਂ ਤੋਂ ਅੰਨਾ ਹੈ। ਉਸ ਨੇ ਆਪਣੀ ਆਬਰੂ ਦੋਹੀਂ ਜਹਾਨੀ ਗੁਆ ਲਈ ਹੈ। ਸ਼ਬਦ ਨੂੰ ਨਹੀਂ ਅਨੁਭਵ ਕਰਦਾ, ਭਰਮ ਵਿੱਚ ਭੁੱਲਾ ਫਿਰਦਾ ਹੈ। ਮਨੁੱਖਾ ਜਨਮ ਦੀ ਬਾਜੀ ਪਾ ਕੇ ਜੂਏ ਵਿੱਚ ਹਾਰ ਦਿੱਤੀ ਸੀ। ਕਈ ਤਿਆਗੀ ਬਾਹਰ ਧੂਣੀਆਂ ਲਾ ਬੈਠਦੇ ਹਨ, ਪਰ ਅੰਦਰਲੀ ਅੱਗ ਬੁੱਝਦੀ ਨਹੀਂ। ਅੰਦਰਲੀ ਅੱਗ ਭਗਤੀ ਨਾਲ ਬੁੱਝਦੀ ਹੈ। ਭਗਤੀ ਪੂਰੇ ਗੁਰੂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਉਹ ਨਗੁਰੇ ਤੀਰਥਾਂ 'ਤੇ ਭੱਜੇ ਫਿਰਦੇ ਹਨ, ਪਰ ਇਸ ਨਾਲ ਭਰਮ ਦੂਰ ਨਹੀਂ ਹੁੰਦੇ, ਮੈਲ ਉਤਰਦੀ ਨਹੀਂ, ਨਿੰਦਾ ਵਿੱਚ ਵਿਆਪਦੇ ਹਨ। ਕਈ ਸਵਾਹ ਛਾਣ ਕੇ ਮਲ ਬੈਠਦੇ ਹਨ, ਪਾਠ ਪੜ੍ਹਦੇ ਹਨ ਪਰ ਝੂਠ ਬੋਲਦੇ ਹਨ, ਪੂਰੇ ਗੁਰੂ ਨੂੰ ਮਿਲਦੇ ਨਹੀਂ ਤੇ ਨਾਮ ਜਪਦੇ ਨਹੀਂ, ਇਸ ਕਰਕੇ ਸੁਖੀ ਨਹੀਂ ਹੁੰਦੇ। ਕਈ ਤਿਆਗੀ ਜਟਾਂ ਬੰਨ ਲੈਂਦੇ ਹਨ, ਕਈ ਘੋਣ ਮੋਣ ਹੋ ਜਾਂਦੇ ਹਨ। ਆਤਮ ਗਿਆਨ ਇੰਨਾ ਹੁੰਦਾ ਨਹੀਂ, ਲਗਨ ਮਾਇਆ ਵੱਲ ਹੁੰਦੀ ਹੈ। ਮਨ ਦਸੋ ਦਿਸ਼ਾ ਵਿੱਚ ਧਾਮਦਾ ਰਹਿੰਦਾ ਹੈ। ਕਈ ਹੱਥ ਵਿੱਚ ਕਮੰਡਲ ਲਈ ਫਿਰਦੇ ਹਨ, ਮਨ ਵਿੱਚ ਤ੍ਰਿਸ਼ਨਾ ਵੱਸਦੀ ਹੈ। ਪਰਾਈਆਂ ਇਸਤਰੀਆਂ ਮਗਰ ਭੱਜੇ ਫਿਰਦੇ ਹਨ, ਸਿੱਖ ਵੀ ਬਣਾਉਂਦੇ ਹਨ ਪਰ ਨਾਮ ਦੇ ਜਾਣੂ ਨਹੀਂ। ਅੰਤਕਾਲ ਦੁਖੀ ਹੁੰਦੇ ਹਨ। ਅਸਲ ਤਿਆਗੀ ਉਹ ਹੈ, ਚਾਹੋ ਸੰਨਿਆਸੀ ਹੋਵੇ, ਚਾਹੋ ਜੋਗੀ, ਚਾਹੋ ਬੈਰਾਗੀ, ਚਾਹੇ ਕੋਈ ਹੋਰ ਤਿਆਗੀ, ਜੋ ਨਾਮ ਨਾਲ ਤਮੋ ਗੁਣ ਨੂੰ ਫਾੜ ਸਕੇ ਤੇ ਨਿਰਵਾਸ਼ ਹੋ ਜਾਵੇ, ਹਰ ਰਸ ਪੀਵੇ, ਮਨ ਨੂੰ ਸ਼ਾਂਤ ਆਵੇ ਤੇ ਲਿਵ ਲੱਗੇ, ਤਾਂ ਸੰਨਿਆਸੀ ਹੈ। ਮੂਲਕ ਗੱਲ ਇਹ ਹੈ ਕਿ ਨਾਮ ਦੇ ਲੜ ਲੱਗੇ ਬਿਨਾਂ ਕਲਿਆਣ ਨਹੀਂ ਹੁੰਦੀ। ਇਸ ਤਰ੍ਹਾਂ ਦੇ ਉਪਦੇਸ਼ ਸੁਣ ਕੇ ਮਤ ਮਤਾਂਤਰਾਂ ਦੇ ਅਨੇਕ ਸਾਧੂਆਂ ਦਾ ਉਧਾਰ ਹੋਇਆ ਤੇ ਅਨੇਕ ਗ੍ਰਿਸ਼ਤੀਆਂ ਨੂੰ ਸੁੱਖ ਪਹੁੰਚਿਆ। ਇੱਥੋਂ ਤੁਰ ਕੇ ਗੁਰੂ ਸਾਹਿਬ ਜੀ ਰੋਹਤਾਸ ਆਏ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਇੱਕ ਜਗ੍ਹਾ ਖੁਦਵਾਈ ਤਾਂ ਚਸ਼ਮਾ ਫੁੱਟਿਆ, ਜਿਸ ਤੋਂ ਜਲ ਦੀ ਕੱਸੀ ਹੁਣ ਹਮੇਸ਼ ਵਗਦੀ ਰਹਿੰਦੀ ਹੈ।